ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
SBS ਪੰਜਾਬੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਮੈਲਬਨ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਇਨਸਾਨੀ ਸਰੀਰ ਨੂੰ ਸਵਸਥ ਰਹਿਣ ਦੇ ਵਾਸਤੇ ਕਈ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਔਰ ਵਿਟਾਮਿਨ ਡੀ ਵੀ ਇੱਕ ਅਜਿਹੀ ਪੋਸ਼ਕ ਤੱਤ ਹੈ ਜਿਹੜਾ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ, ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ। ਔਰ ਵਿਟਾਮਿਨ ਡੀ ਦੀ ਕਮੀ ਜੇਕਰ ਸਰੀਰ ਦੇ ਵਿੱਚ ਹੋ ਜਾਵੇ ਤਾਂ ਫਿਰ ਕਈ ਅਲਾਮਤਾਂ, ਕਈ ਸਮੱਸਿਆਵਾਂ ਵੀ ਸਰੀਰ ਦੇ ਵਿੱਚ ਆ ਜਾਂਦੀਆਂ ਨੇ। ਔਰ ਖਾਸ ਤੌਰ 'ਤੇ ਮੈਂ ਜਿਹੜੀ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਇੱਥੇ ਕਿ ਵਿਟਾਮਿਨ ਡੀ ਦੀ ਕਮੀ ਜਿਹੜੀ ਹੈ ਉਹ ਸਾਡੀ ਸਕਿਨ ਨੂੰ ਕਿਸ ਕਦਰ ਪ੍ਰਭਾਵਿਤ ਕਰਦੀ ਹੈ, ਇਸ ਬਾਰੇ 'ਚ ਅਸੀਂ ਅੱਜ ਖਾਸ ਤੌਰ 'ਤੇ ਗੱਲ ਕਰਾਂਗੇ। ਔਰ ਸਾਡੇ ਨਾਲ ਡਾਕਟਰ ਮਨਨ ਚੱਡਾ ਸਾਹਿਬ ਜੁੜ ਗਏ ਨੇ, ਜਿਹੜੇ ਕਿ ਸਕਿਨ ਕੈਂਸਰ ਦੇ ਸਪੈਸ਼ਲਿਸਟ ਨੇ ਅਤੇ ਸੀਨੀਅਰ ਜਨਰਲ ਪ੍ਰੈਕਟੀਸ਼ਨਰ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਦੇ।
ਬਹੁਤ ਬਹੁਤ ਸ਼ੁਕਰੀਆ ਪਤਰ ਜੀ।
ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੇ ਸਰੀਰ ਦੇ ਵਿੱਚ ਕਿਵੇਂ ਕੰਮ ਕਰਦਾ ਵਿਟਾਮਿਨ ਡੀ, ਔਰ ਇਸ ਦੇ ਬੈਨੀਫਿਟਸ ਕੀ ਹੁੰਦੇ ਨੇ ਸਾਡੀ ਸਿਹਤ ਨੂੰ?
ਜੀ, ਵਿਟਾਮਿਨ ਡੀ ਆਇਲ ਜਿਹਨੂੰ ਕਹਿੰਦੇ ਆ ਫੈਟ ਸੋਲਿਬਲ, ਠੀਕ ਹੈ, ਆਇਲ ਦੇ ਨਾਲ ਚੱਲਣ ਵਾਲਾ ਇੱਕ ਵਿਟਾਮਿਨ ਹੈ। ਵਿਟਾਮਿਨ ਡੀ ਕੈਲਸ਼ੀਅਮ ਜਿਹੜਾ ਹੈ ਉਹ ਜਿਹੜਾ ਹੱਡੀਆਂ ਦੇ ਵਾਸਤੇ ਬੜਾ ਜ਼ਰੂਰੀ ਹੈ, ਉਹਨੂੰ ਫੂਡ ਤੋਂ ਅਬਜ਼ੋਰਬ ਕਰਕੇ ਉਹਨੂੰ ਬੋਨਸ ਦੇ ਵਿੱਚ, ਹੱਡੀਆਂ 'ਚ ਲੈ ਕੇ ਜਾਂਦਾ। ਫੋਸਫੋਰਸ, ਫੋਸਫੇਟ ਜਿਹਨੂੰ ਕਹੀਦਾ, ਉਹਨੂੰ ਵੀ ਇਹ ਉਹਦੀ ਵੀ ਅਬਜ਼ੋਰਪਸ਼ਨ ਵਿੱਚ ਬੜੀ ਮਦਦ ਕਰਦਾ ਤੇ ਹੱਡੀਆਂ ਵਾਸਤੇ ਖਾਸ ਕਰ ਜ਼ਰੂਰੀ ਹੈ। ਤੇ ਹੱਡੀਆਂ ਦੇ ਨਾਲ ਕੈਲਸ਼ੀਅਮ ਦੀ ਲੋੜ ਮਸਲਸ ਨੂੰ, ਮਾਸਪੇਸ਼ੀਆਂ ਨੂੰ ਵੀ ਪੈਂਦੀ ਹੈ, ਤੇ ਇਸ ਕਰਕੇ ਇਹਦਾ ਐਸੋਸੀਏਸ਼ਨ ਸਪੈਸ਼ਲੀ ਜਿਹੜੇ ਸਾਡੇ ਬਜ਼ੁਰਗ ਲੋਕ ਹਨ ਉਹਨਾਂ ਵਾਸਤੇ ਹੋਰ ਇੰਪੋਰਟੈਂਟ ਹੋ ਜਾਂਦਾ, ਹੋਰ ਕਿਉਂਕਿ ਮਾਸਪੇਸ਼ੀਆਂ ਜੇ ਕਮਜ਼ੋਰ ਹੋ ਜਾਣ ਤੇ ਫਾਲਸ ਗਿਰਨੇ ਦਾ ਖਤਰਾ, ਏਜ ਕੇਅਰ ਹੋਮਸ ਜਿਹੜੇ ਸਾਡੇ ਬਜ਼ੁਰਗ ਆਪਣੇ ਰਹਿ ਰਹੇ ਉਹਨਾਂ ਨੂੰ ਖਤਰਾ ਉਹ ਜ਼ਿਆਦਾ ਹੈ। ਹੋਰ ਇਹਦੇ ਬਾਰੇ 'ਚ ਪਤਾ ਲੱਗਦਾ ਕਿ ਹਾਂ ਕਿ ਜੇ ਇਹਦੀ ਕਮੀ ਵੀ ਹੋਏ ਤੇ ਕੈਲਸ਼ੀਅਮ ਫੋਸਫੇਟ ਕਮ ਹੋਣ ਦੇ ਨਾਲ ਹੱਡੀਆਂ ਦਾ ਫ੍ਰੈਕਚਰ ਵੀ ਈਜ਼ੀਲੀ ਹੋ ਸਕਦਾ ਹੈ, ਜਿਹੜਾ ਹਿਪਸ ਦਾ ਫ੍ਰੈਕਚਰ ਜਾਂ ਗੋਡਿਆਂ ਦਾ ਫ੍ਰੈਕਚਰ, ਉਹ ਵੀ ਕਾਫੀ ਇਹਦੀ ਕਮੀ ਦੇ ਨਾਲ ਲਿੰਕ ਹੋਇਆ ਹੈ। ਇਮਿਊਨਿਟੀ ਦੇ ਨਾਲ ਜਿਹੜੀ ਕਿ ਬੋਡੀ ਦੀ ਆਪਣੀ ਜਿਹੜੀ ਇਮਿਊਨਿਟੀ ਹੈ ਉਹ ਖਾਸ ਕਰ ਵਿਟਾਮਿਨ ਡੀ ਦੇ ਨਾਲ ਹੁਣ ਬੜੀ ਪਤਾ ਲੱਗਦੀ ਜਾ ਰਹੀ ਹੈ। ਜਿਹੜੀ ਨਵੀਂ ਸਟੱਡੀਜ਼ ਆ ਰਹੀਆਂ ਕਿ ਇਸ ਤਰੀਕੇ ਨਾਲ ਕਿ ਅਗਰ ਵਿਟਾਮਿਨ ਡੀ ਦੀ ਕਮੀ ਹੋਏ ਤੇ ਜਿਹੜੀ ਖਾਂਸੀ, ਜ਼ੁਕਾਮ ਜਿਹਨੂੰ ਫਲੂ ਲਾਈਕ ਸਿੰਪਟਮਸ ਕਹੀਦਾ, ਉਹ ਹਰ ਸਾਲ ਲੋਕਾਂ ਨੂੰ ਜ਼ਿਆਦਾ ਹੋ ਸਕਦੇ ਨੇ, ਐਸਾ ਸਮਝਿਆ ਜਾਂਦਾ। ਮੈਂਟਲ ਹੈਲਥ ਦੀ ਵੀ ਹੋਰ ਬਿਮਾਰੀਆਂ ਜਿਹੜੇ ਜਿਹਨਾਂ 'ਚ ਪਤਾ ਲੱਗਦਾ ਜਾ ਰਿਹਾ, ਨਵੀਂ ਰਿਸਰਚ ਚੱਲ ਰਹੀ ਹੈ ਕਿ ਜੇ ਵਿਟਾਮਿਨ ਡੀ ਥੁੜ ਜਾਏ ਤੇ ਇਸ ਚੱਕਰ 'ਚ ਉਹ ਮੈਂਟਲ ਹੈਲਥ ਦੀਆਂ ਵੀ ਬਿਮਾਰੀਆਂ ਹੋ ਸਕਦੀਆਂ ਨੇ।
ਆਪਾਂ ਜੇ ਵਿਟਾਮਿਨ ਡੀ ਦੇ ਸੋਰਸਿਸ ਦੀ ਗੱਲ ਕਰੀਏ ਕਿ ਸਨਲਾਈਟ ਤਾਂ ਹੈ ਹੀ ਹੈ, ਚਲੋ ਇਹ ਵੀ ਲੋਕੀ ਕਹਿੰਦੇ ਵੀ ਸਨਲਾਈਟ ਸਭ ਤੋਂ ਵੱਡਾ ਸੋਰਸ ਹੈਗਾ ਵਿਟਾਮਿਨ ਡੀ ਦਾ, ਹੋਰ ਕੀ ਕੀ ਸੋਰਸਿਸ ਹੈਗੇ ਆ?
ਜੀ, ਵਿਟਾਮਿਨ ਡੀ ਦੇ ਸਨਲਾਈਟ ਦੇ ਇਲਾਵਾ ਦੋ ਹੋਰ ਮੇਨ ਸੋਰਸ ਹਨ। ਨੰਬਰ ਇੱਕ ਉੱਤੇ ਆਫਟਰ ਸਨਲਾਈਟ ਜਿਹਨੂੰ ਕਹੀਦਾ ਕਿ ਡਾਇਟ ਹੈ, ਉਹਦੇ 'ਚ ਜਿਹੜੇ ਸਾਡੇ ਪੇਸ਼ੈਂਟਸ ਹਨ, ਮਾਸਾਹਾਰੀ ਪੇਸ਼ੈਂਟਸ, ਉਹਨਾਂ ਵਾਸਤੇ ਤੇ ਓਇਲੀ ਫਿਸ਼ ਜਿੱਦਾਂ ਹੋ ਗਈ, ਟਿਊਨਾ ਹੋ ਗਈ, ਸੈਮਨ ਹੋ ਗਈ, ਠੀਕ ਹੈ, ਮੀਟ ਹੋ ਗਿਆ, ਮੋਸਟ ਤਰੀਕੇ ਦਾ ਮੀਟ, ਅੰਡੇ ਹੋ ਗਏ, ਠੀਕ ਹੈ, ਉਹਦੇ 'ਚ ਵਿਟਾਮਿਨ ਡੀ ਦੀ ਮਾਤਰਾ ਅੱਛੀ ਤਰੀਕੇ ਨਾਲ ਪਾਈ ਜਾਂਦੀ ਹੈ। ਜਿਹੜੇ ਵੈਜੀਟੇਰੀਅਨ ਲੋਕੀ ਹਨ, ਸਾਡੇ ਭੈਣ ਭਰਾ, ਉਹਨਾਂ ਵਾਸਤੇ ਤੁਸੀਂ ਮਸ਼ਰੂਮ ਕਹਿ ਲਓ, ਜਿਹੜਾ ਕੋਈ ਬੰਦਾ ਮਸ਼ਰੂਮ ਖਾਂਦਾ ਹੋਏ, ਨਹੀਂ ਤੇ ਹੁਣ ਨਵੇਂ ਜਿਹੜੇ ਆ ਰਹੇ ਨੇ ਬ੍ਰੇਕਫਾਸਟ ਵਾਲੇ ਸੀਰੀਅਲਸ ਆਉਂਦੇ ਨੇ, ਠੀਕ ਹੈ, ਜਿਹੜੇ ਕਈ ਕੰਪਨੀਆਂ ਤੇਲ ਬਣਾ ਰਹੀਆਂ, ਜਿਹੜਾ ਓਇਲ ਖਾਣੇ 'ਚ ਯੂਜ਼ ਹੁੰਦਾ, ਉਹਦੇ 'ਚ ਵੀ ਹੁਣ ਵਿਟਾਮਿਨ ਡੀ ਦੀ ਮਾਤਰਾ ਵਧਾ ਦਿੱਤੀ ਗਈ ਹੈ। ਕਈ ਬ੍ਰੈਡ ਵੀ ਆਉਂਦੀਆਂ ਨੇ, ਜੇ ਤੁਸੀਂ ਜਾਓ ਸ਼ੋਪਿੰਗ ਕਰਨ ਜਾਓ ਤੇ ਉਹਦੇ ਉੱਤੇ ਲਿਖਿਆ ਹੁੰਦਾ ਹਾਈ ਸੋਰਸ ਆਫ ਫਾਈਬਰ ਐਂਡ ਵਿਟਾਮਿਨ ਡੀ, ਠੀਕ ਹੈ, ਉੱਥੇ ਲਿਖਿਆ ਹੋਇਆ ਤੇ ਬੰਦੇ ਵੇਖ ਸਕਦੇ ਨੇ ਕਿ ਹਾਂ ਜੀ ਕਿ ਇਹਦੇ 'ਚ ਵਿਟਾਮਿਨ ਡੀ ਐਕਸਟਰਾ ਪਾ ਕੇ ਦਿੱਤਾ ਗਿਆ, ਤੇ ਉਹ ਤੇ ਮੇਨ ਡਾਇਟ ਦੇ ਸੋਰਸਿਸ ਹਨ। ਤੇ ਉਹਦੇ ਇਲਾਵਾ ਜਿਹੜਾ ਸੋਰਸ ਹੈ ਉਹ ਹੈ ਕੈਪਸੂਲ, ਕਿ ਬਈ ਕਿ ਕੈਪਸੂਲ ਤੇ ਟੈਬਲੇਟ ਬੜੀ ਡਿਫਰੈਂਟ ਤਰੀਕੇ ਦੀ ਸਟਰੈਂਥ 'ਚ ਆਉਂਦਾ ਹੈ, 800 ਇੰਟਰਨੈਸ਼ਨਲ ਯੂਨਿਟਸ ਤੋਂ ਲੈ ਕੇ 60,000 ਯੂਨਿਟਸ ਤੱਕ ਤੇ ਵੀ ਕੈਪਸੂਲ ਆਉਂਦੇ ਨੇ। ਤੇ ਆਪ ਤੁਸੀਂ ਆਪਣੇ ਜਨਰਲ ਪ੍ਰੈਕਟੀਸ਼ਨਰ ਨਾਲ ਗੱਲ ਸਲਾਹ ਕਰ ਸਕਦੇ ਹੋ ਕਿ ਹਾਂ ਵੀ ਕਿਸ ਤਰੀਕੇ ਦਾ ਤੁਹਾਨੂੰ ਕਿੰਨੀ ਡੋਜ਼ ਚਾਹੀਦੀ ਹੈ ਤੇ ਕਿੰਨੀ ਵਾਰੀ ਤੁਸੀਂ ਤੁਹਾਨੂੰ ਲੈਣਾ ਪਏਗਾ, ਜੋ ਤੁਸੀਂ ਸਲਾਹ ਕਰ ਸਕਦੇ ਹੋ।
ਹਾਂਜੀ, ਅੱਛਾ ਡਾਕਟਰ ਸਾਹਿਬ, ਜਦੋਂ ਅਸੀਂ ਸੂਰਜ ਦੀ ਰੋਸ਼ਨੀ ਤੋਂ ਵਿਟਾਮਿਨ ਡੀ ਲੈਣ ਦੀ ਗੱਲ ਕਰਦੇ ਹਾਂ ਨਾ, ਤਾਂ ਦੂਸਰੇ ਪਾਸੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਸੂਰਜ ਦੀ ਰੋਸ਼ਨੀ ਦਾ ਜਦੋਂ ਜ਼ਿਕਰ ਹੁੰਦਾ ਤੇ ਨਾਲ ਦੀ ਨਾਲ ਸਕਿਨ ਕੈਂਸਰ ਦਾ ਵੀ ਜ਼ਿਕਰ ਹੁੰਦਾ।
ਹਾਂਜੀ, ਬਿਲਕੁਲ।
ਉਸ ਨੂੰ ਜਦੋਂ ਅਸੀਂ ਰਿਲੇਟ ਕਰਦੇ ਹਾਂ ਤਾਂ ਫਿਰ ਉਹਦਾ ਜਿਹੜਾ ਖਤਰਾ ਕਿੰਨਾ ਕੁ ਬਣ ਜਾਂਦਾ ਜੀ, ਉਹ ਜ਼ਰੂਰ ਕਲੈਰੀਫਾਈ ਕਰਿਓ।
ਹਾਂਜੀ, ਨਹੀਂ, ਸਨਲਾਈਟ ਦਾ ਬਿਲਕੁਲ ਤੁਸੀਂ ਠੀਕ ਹੈ, ਆਸਟ੍ਰੇਲੀਆ 'ਚ ਇੱਕ ਖਾਸ ਕਰਕੇ ਮਹੱਤਵ ਹੈ, ਬਟ ਸਨਲਾਈਟ ਆਪਣੇ ਆਪ ਵਿੱਚ ਸੂਰਜ ਦੀ ਰੋਸ਼ਨੀ ਦੇ ਫਾਇਦੇ ਵੀ ਹਨ ਤੇ ਉਹਨਾਂ ਦੇ ਨੁਕਸਾਨ ਵੀ ਹਨ। ਤੇ ਅਗਰ ਮੈਂ ਛੋਟੀ ਥੋੜੀ ਥੋੜੇ ਅਗਰ ਨੁਕਸਾਨ ਦੀ ਗੱਲ ਕਰਾਂ, ਉਹ ਸਨ ਕਾਫੀ ਲੋਕਾਂ ਨੂੰ ਪਤਾ ਹੀ ਹਨ ਕਿ ਹਾਂਜੀ ਸਕਿਨ ਦਾ ਕੈਂਸਰ ਮੈਲਨੋਮਾ ਜਿਹੜਾ ਹੈ ਉਹ ਸਕਿਨ ਕੈਂਸਰ ਕੈਪੀਟਲ ਆਫ ਦਾ ਵਰਲਡ ਆਸਟ੍ਰੇਲੀਆ ਨੂੰ ਕਿਹਾ ਜਾਂਦਾ, ਸਭ ਤੋਂ ਜ਼ਿਆਦਾ ਇੱਥੇ ਪਾਇਆ ਜਾਂਦਾ। ਤੇ ਪ੍ਰੀ ਕੈਂਸਰ, ਕੈਂਸਰ ਤੋਂ ਇੱਕ ਸਟੇਜ ਪਹਿਲੇ ਦੀ ਵੀ ਕਾਫੀ ਬਿਮਾਰੀਆਂ ਸਕਿਨ ਉੱਤੇ ਸਨਲਾਈਟ ਨਾਲ ਹੋ ਸਕਦੀਆਂ ਤੇ ਆਸਟ੍ਰੇਲੀਆ ਚ ਕਾਫੀ ਹੱਦ ਤੱਕ ਪਾਈ ਜਾਂਦੀਆਂ। ਇੰਡੀਅਨ ਜਾਂ ਏਸ਼ੀਅਨ ਸਕਿਨ ਦੀ ਅਗਰ ਖਾਸੀਅਤ ਗੱਲ ਕਰੀਏ ਤੇ ਫੋਟੋ ਏਜਿੰਗ ਜਿਹਨੂੰ ਕਹੀਦਾ, ਜਿਹੜੇ ਚੁਰੀਆਂ ਕਹਿ ਲਓ ਰਿੰਕਲਸ, ਉਹਦਾ ਵੀ ਐਸੋਸੀਏਸ਼ਨ ਸਨਲਾਈਟ ਜਾਂ ਇਨਕਰੀਜ਼ ਐਕਸਪੋਜ਼ਰ ਤੇ ਜਿਹੜੀ ਜ਼ਿਆਦਾ ਸਨਲਾਈਟ ਪੈਂਦੀ ਹੈ ਉਹਦੇ ਨਾਲ ਕਾਫੀ ਲਿੰਕ ਕੀਤਾ ਗਿਆ ਉਸ ਚੀਜ਼ ਨੂੰ ਵੀ। ਤੇ ਫੋਟੋ ਪਿਗਮੈਂਟੇਸ਼ਨ ਜਿਹੜੀ ਤੁਸੀਂ ਇਹ ਕਹਿ ਲਓ ਕਿ ਸਨਲਾਈਟ ਵਾਲੇ ਧੱਬੇ ਹੋ ਜਾਂਦੇ ਨੇ ਫੇਸ ਉੱਤੇ ਜਾਂ ਹੱਥਾਂ ਉੱਤੇ ਕਾਫੀ ਪਾਏ ਜਾਂਦੇ ਨੇ, ਠੀਕ ਹੈ, ਫੋਰ ਆਰਮਸ ਉੱਤੇ ਵੀ ਕਾਫੀ ਧੱਬੇ ਪਾਏ ਜਾਂਦੇ ਨੇ, ਉਹ ਲੇਟਰ ਏਜ ਉੱਤੇ ਬਿਕੋਜ਼ ਆਫ ਸਨਲਾਈਟ ਉਹ ਵੀ ਜ਼ਿਆਦਾ ਹੋ ਜਾਂਦੇ ਨੇ। ਅੱਖਾਂ ਦੀ ਵੀ ਅਗਰ ਮੈਂ ਗੱਲ ਕਰਾਂ ਫਟਾਫਟ, ਤੇ ਮੋਤੀਆ ਜਿਹਨੂੰ ਕਹੀਦਾ ਕੈਟਰੈਕਟ, ਠੀਕ ਹੈ, ਤੇ ਟੈਰੀਜੀਅਮ ਇੱਕ ਹੋਰ ਕੰਡੀਸ਼ਨ ਹੈ ਜਿਹੜੀ ਅੱਖਾਂ 'ਚ ਹੋ ਜਾਂਦੀ ਹੈ, ਉਹਦਾ ਵੀ ਐਸੋਸੀਏਸ਼ਨ, ਉਹਦਾ ਵੀ ਲਿੰਕ ਸਨਲਾਈਟ ਜਾਂ ਇਨਕਰੀਜ਼ ਸਨਲਾਈਟ ਜਾਂ ਜ਼ਿਆਦਾ ਸਨਲਾਈਟ ਦੇ ਨਾਲ ਕੀਤਾ ਗਿਆ। ਤੇ ਇਹ ਤੇ ਹੋ ਗਏ ਉਹਦੇ ਜਿਹਨੂੰ ਕਹਿ ਲਓ ਕਿ ਪ੍ਰੋਬਲਮ ਜਾਂ ਨੁਕਸਾਨ ਹੋ ਗਏ। ਫਾਇਦੇ 'ਚ ਤੁਸੀਂ ਬਿਲਕੁਲ ਠੀਕ ਕਿਹਾ ਕਿ ਵਿਟਾਮਿਨ ਡੀ ਜਿਹੜਾ ਸਨਲਾਈਟ ਤੋਂ ਮਿਲਦਾ ਉਹ ਕਾਫੀ ਜ਼ਿਆਦਾ ਫਾਇਦੇਮੰਦ ਹੈ, ਇਸ ਕਰਕੇ ਆਪਣੇ ਆਪ ਵਿੱਚ ਵੀ ਸਨਲਾਈਟ ਜ਼ਿਆਦਾ ਖੜਾ ਹੋਣਾ, ਇਮਿਊਨਿਟੀ ਜਿਹੜੀ ਬੋਡੀ ਦੀ ਆਪਣੀ ਤਾਕਤ ਸ਼ਕਤੀ ਹੈ, ਠੀਕ ਹੈ, ਇਨਫੈਕਸ਼ਨਸ ਨੂੰ ਫਾਈਟ ਕਰਨ ਦੀ ਉਹ ਵੀ ਜ਼ਿਆਦਾ ਹੋ ਜਾਂਦੀ ਹੈ। ਜਨਰਲੀ ਮੂਡ ਵੀ ਲੋਕਾਂ ਦਾ ਅੱਛਾ ਰਹਿੰਦਾ ਸਨਲਾਈਟ ਹੋਏ। ਇਹਦੇ ਫਾਇਦੇ ਸਲੀਪ ਪੈਟਰਨ ਨਾਲ ਵੀ ਵੇਖੇਂਗੇ ਕਿ ਹਾਂ ਕਿ ਸੋਨੇ ਦਾ ਹਿਸਾਬ ਕਿਤਾਬ ਵਧੀਆ ਰਹਿੰਦਾ ਹੈ, ਠੀਕ ਹੈ, ਦਿਨ ਚਰਿਆ ਅੱਛੀ ਰਹਿੰਦੀ ਹੈ, ਫਿਜ਼ੀਕਲ ਐਕਟੀਵਿਟੀ ਲੋਕੀ ਜ਼ਿਆਦਾ ਕਰ ਸਕਦੇ ਹਨ, ਤੇ ਇਸ ਕਰਕੇ ਸਨਲਾਈਟ ਦੇ ਬਿਲਕੁਲ ਫਾਇਦੇ ਵੀ ਹਨ। ਠੀਕ ਹੈ, ਜੇ ਤੁਹਾਨੂੰ ਜੇ ਆਪਣੇ ਸਰੋਤਾਂ ਵੱਲੋਂ ਸੋਚਿਆ ਜਾਏ ਤੇ ਅਸੀਂ ਜ਼ਿਆਦਾਤਰ ਲੋਕੀ ਇੰਡੀਅਨ ਸਕਿਨ ਟਾਈਪ ਦੇ ਟਾਈਪ 4-6 ਜਿਹਨੂੰ ਕਹੀਦਾ ਕਿ ਅਸੀਂ ਸਾਨੀ ਵੀ ਡੋਂਟ ਗੈਟ ਸਨ ਬਰਨ ਜਿਹਨੂੰ ਕਹੀਦਾ ਕਿ ਸਨ ਬਰਨ ਘੱਟ ਹੁੰਦਾ, ਠੀਕ ਹੈ, ਅਸੀਂ ਟੈਨ ਸਾਡੀ ਸਕਿਨ ਜ਼ਿਆਦਾ ਹੁੰਦੀ ਹੈ ਜੇ ਅਸੀਂ ਸਨਲਾਈਟ 'ਤੇ ਜਾਈਏ। ਜੇ ਤੁਹਾਡੀ ਸਕਿਨ ਇਸ ਤਰੀਕੇ ਦੀ ਹੈ, ਠੀਕ ਹੈ, ਤੇ ਜਿਹੜੀ ਲੇਟੈਸਟ ਗਾਈਡਲਾਈਨਸ ਆ ਰਹੀਆਂ ਨੇ ਉਸ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਤੁਸੀਂ ਕਾਫੀ ਹੱਦ ਤੱਕ ਸਨ ਐਕਸਪੋਜ਼ਰ ਕਰ ਸਕਦੇ ਹੋ, ਸਨਲਾਈਟ ਇੱਥੇ ਜਾ ਸਕਦੇ ਹੋ। ਜਾਣ ਦੇ ਬਾਅਦ ਐਟਲੀਸਟ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਨਹੀਂ ਹੋਏਗੀ ਕਿ ਵਿਟਾਮਿਨ ਡੀ ਤੁਹਾਨੂੰ ਠੀਕ ਤਰੀਕੇ ਨਾਲ ਮਿਲਣਾ ਸ਼ੁਰੂ ਹੋ ਜਾਏਗਾ। ਫਿਰ ਤੁਹਾਨੂੰ ਬੈਲੈਂਸ ਬਣਾਉਣਾ ਹੈ ਕਿ ਹਾਂਜੀ ਕਿ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਹਾਈਲਾਈਟ ਕੀਤੀਆਂ ਕਿ ਜਿਹੜੇ ਨੁਕਸਾਨ ਹਨ ਵਿਟਾਮਿਨ ਡੀ ਦੇ, ਜੇ ਅਗਰ ਉਹ ਤੁਹਾਨੂੰ ਹੋਣ ਲੱਗ ਜਾਣਗੀਆਂ, ਤੁਹਾਨੂੰ ਲੱਗੇ ਕਿ ਹਾਂ ਵੀ ਸਕਿਨ ਮੇਰੀ ਜਲ ਰਹੀ ਹੈ ਜਾਂ ਮੈਂ ਜਲਨ ਮਹਿਸੂਸ ਹੁੰਦੀ ਹੈ ਜਾਂ ਕਿਸੇ ਦੀ ਕੋਈ ਫੈਮਿਲੀ ਹਿਸਟਰੀ ਹੋਏ ਮੈਲਨੋਮਾ ਦੀ, ਤੇ ਫਿਰ ਤੁਹਾਡਾ ਰਿਸਕ ਜ਼ਿਆਦਾ ਹੈ, ਤੇ ਫਿਰ ਤੁਹਾਨੂੰ ਸਨ ਦੀ ਪ੍ਰੋਟੈਕਸ਼ਨ ਵੀ ਲਗਾਉਣੀ ਪਏਗੀ, ਤੁਹਾਨੂੰ ਆਪਣੇ ਕਲੋਥਿੰਗ ਦਾ ਵੀ, ਕੱਪੜਿਆਂ ਦਾ ਧਿਆਨ ਦੇਣਾ ਪਏਗਾ, ਤੁਹਾਨੂੰ ਉਹਦੇ ਉੱਤੇ ਸਨਸਕ੍ਰੀਨ ਵੀ ਲਾਉਣਾ ਪਏਗਾ। ਉਹ ਸਾਰੇ ਰਿਸਕ ਫੈਕਟਰ ਤੁਹਾਡੇ ਕੋਲ ਹਨ, ਤੇ ਉਸ ਲੈਵਲ ਦੇ ਵਿੱਚ ਫਿਰ ਮੈਂ ਮਸ਼ਵਰਾ ਇਹ ਦਿਆਂਗਾ ਕਿ ਤੁਸੀਂ ਆਪਣੇ ਜੀਪੀ ਕੋਲ ਜਾਓ ਤਾਂ ਕਿ ਉਹ ਇੱਕ ਬੈਲੈਂਸ ਬਣਾ ਸਕੇ ਕਿ ਕਿੰਨਾ ਕੁ ਤੁਸੀਂ ਸਨਲਾਈਟ 'ਚ ਜਾ ਸਕਦੇ ਹੋ ਵਿਟਾਮਿਨ ਡੀ ਲੈਣ ਵਾਸਤੇ, ਤੇ ਕਿੰਨਾ ਕੁ ਤੁਸੀਂ ਨਹੀਂ ਜਾ ਸਕਦੇ ਤਾਂ ਤੁਹਾਨੂੰ ਟੈਬਲੇਟ ਦੀ ਵੀ ਲੋੜ ਪਏਗੀ।
ਸਲਾਹ ਕੀ ਦਿੰਦੇ ਤੁਸੀਂ ਵਿਟਾਮਿਨ ਡੀ ਦੇ ਵਾਸਤੇ, ਔਰ ਨਾਲ ਦੀ ਨਾਲ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਤੋਂ ਬਚ ਕੇ ਵੀ ਰਹਿਣਾ ਹੈ ਔਰ ਵਿਟਾਮਿਨ ਡੀ ਵੀ ਲੈਣਾ ਹੈ, ਦੋਵੇਂ ਇੱਕ ਬੈਲੈਂਸ ਜਾ ਹੋ ਜਾਵੇ?
ਗਾਈਡਲਾਈਨਸ ਕਹਿੰਦੀਆਂ ਕਿ ਹਾਂ ਕਿ ਤੁਹਾਨੂੰ ਵਿਟਾਮਿਨ ਡੀ ਸ਼ਾਇਦ ਬਲੱਡ ਚੈੱਕ ਕਰਾਉਣ ਦੀ ਵੀ ਇੰਨੀ ਕੋਈ ਖਾਸੀ ਲੋੜ ਨਹੀਂ, ਉਹ ਲੈਣ ਵਾਸਤੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹਨੂੰ ਲੈਣ ਵਾਸਤੇ ਸਨਲਾਈਟ, ਅਗਰ ਸਨਲਾਈਟ ਉੱਤੇ ਤੁਸੀਂ ਡਿਪੈਂਡੈਂਟ ਹੋ ਤੇ ਤੁਹਾਨੂੰ ਸੋਚਣਾ ਪਏਗਾ ਕਿ ਹਾਂ ਕਿ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਸਾਨੇ ਜਾਣਾ। ਜੇ ਤੁਹਾਡੀ ਜੋਬ ਇਹਦਾ ਵੀ ਹੈ, ਜੇ ਤੁਹਾਡੀ ਸਕਿਨ ਰਿਐਕਟ ਕਰਦੀ ਹੈ ਸਨਲਾਈਟ, ਤੁਹਾਨੂੰ ਜਲਨ ਜ਼ਿਆਦਾ ਮਹਿਸੂਸ ਹੁੰਦੀ ਹੈ, ਜੇ ਤੁਹਾਨੂੰ ਲੱਗਦਾ ਕਿ ਨਹੀਂ ਮੇਰੇ ਚ ਫੋਟੋ ਏਜਿੰਗ ਜਿਹੜੇ ਮੈਂ ਤੁਹਾਨੂੰ ਕਿਹਾ ਪਹਿਲੇ ਚੁਰੀਆਂ ਜਾਂ ਸਕਿਨ ਦੇ ਧੱਬੇ ਜ਼ਿਆਦਾ ਆ ਸਕਦੇ ਨੇ ਜਾਂ ਆ ਰਹੇ ਨੇ ਤੇ ਮੈਂ ਜ਼ਿਆਦਾ ਸਨ ਐਕਸਪੋਜ਼ਰ ਨਾ ਕਰਾਂ, ਠੀਕ ਹੈ, ਤੇ ਫਿਰ ਉਸ ਵਾਲੇ ਕੰਡੀਸ਼ਨ ਵਿੱਚ ਤੁਸੀਂ ਬੇਸਿਕਲੀ ਟੈਬਲੇਟਸ ਤੇ ਡਾਇਟ ਦਾ ਮਤਲਬ ਤੁਸੀਂ ਸਪਲੀਮੈਂਟ ਕਰ ਸਕਦੇ ਹੋ, ਜਾਂ ਤੁਸੀਂ ਡਾਇਟ ਦੇ ਵਿੱਚ ਵਿਟਾਮਿਨ ਡੀ ਵਾਲੀ ਚੀਜ਼ ਖੁਰਾਕ ਨੂੰ ਵਧਾਓ ਜਾਂ ਫਿਰ ਤੁਸੀਂ ਉਸ ਤੋਂ ਟੈਬਲੇਟਸ ਲਓ, ਠੀਕ ਹੈ। ਜੇ ਤੁਸੀਂ ਫਿਰ ਉਹਦੇ ਬਾਅਦ ਵੀ ਸਨਲਾਈਟ ਦੇ ਉੱਤੇ ਨਿਰਭਰ ਕਰਨਾ ਚਾਹੁੰਦੇ ਹੋ ਤਾਂ ਮਿਨੀਮਮ ਇਹ ਤੇ ਕਰਨਾ ਹੀ ਚਾਹੀਦਾ ਕਿ ਸਨਸਕ੍ਰੀਨ ਤੁਸੀਂ ਲਾਣੀ ਸਟਾਰਟ ਕਰੋ, ਜਿਹਨੂੰ ਅਸੀਂ ਕਹਿੰਦੇ ਜਿਹਦਾ SPF 30+ ਜਿਹਨੂੰ ਲਾ ਸਕਦੇ ਹੋ ਐਵਰੀ 2-3 ਆਵਰਸ।
ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨੀ ਡਿਟੇਲ ਦੇ ਵਿੱਚ ਸਮਝਾਇਆ। ਉਮੀਦ ਹੈ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਜ਼ਰੂਰ ਤੁਹਾਡੀ ਗੱਲਬਾਤ ਤੋਂ ਕਾਫੀ ਗੱਲਾਂ ਕਲੀਅਰ ਹੋਈਆਂ ਹੋਣਗੀਆਂ, ਕਾਫੀ ਉਹਨਾਂ ਨੂੰ ਜਾਣਕਾਰੀ ਮਿਲੀ ਹੋਏਗੀ। ਬਹੁਤ ਬਹੁਤ ਧੰਨਵਾਦ ਡਾਕਟਰ।
ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਅੱਛਾ ਤੁਹਾਡਾ ਚੈਨਲ ਤੇ ਤੁਸੀਂ ਜਾਗਰੂਕਤਾ ਅੱਗੇ ਲੈ ਕੇ ਜਾ ਰਹੇ ਹੋ ਵਿਟਾਮਿਨ ਡੀ ਤੇ ਸਨ। ਮੈਨੂੰ ਲੱਗਦਾ ਕਿ ਇੰਡੀਅਨ ਸਕਿਨ ਵਾਸਤੇ ਵੀ ਹੁਣ ਓਨਾ ਹੀ ਜ਼ਰੂਰੀ ਹੋ ਜਾਏਗਾ ਇਹ ਬੈਲੈਂਸ ਬਣਾਉਣਾ ਜਿੰਨਾ ਕੋਕੇਸ਼ੀਅਨ ਜਾਂ ਗੋਰੀ ਸਕਿਨ ਵਾਸਤੇ ਜ਼ਰੂਰੀ ਹੈ।
ਠੀਕ ਹੈ ਜੀ, ਧੰਨਵਾਦ ਡਾਕਟਰ ਸਾਹਿਬ। ਦੋਸਤੋ ਇਹ ਸਨ ਡਾਕਟਰ ਮਨਨ ਚੱਡਾ ਜਿਹੜੇ ਕਿ ਸਕਿਨ ਕੈਂਸਰ ਦੇ ਸਪੈਸ਼ਲਿਸਟ ਨੇ ਅਤੇ ਸੀਨੀਅਰ ਜਨਰਲ ਪ੍ਰੈਕਟੀਸ਼ਨਰ ਹੈਗੇ ਨੇ। ਉਮੀਦ ਕਰਦੇ ਹਾਂ ਕਿ ਸਾਡੇ ਨਾਲ ਇਹਨਾਂ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਔਰ ਜੇਕਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਜਟਿਲਤਾ ਜਾਂ ਸ਼ੱਕ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਤੋਂ ਆਪਣੇ GP ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ। ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।